ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਹਿਬ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰ ਸਿੰਘਾਸਨ ਗੁਰਗੱਦੀ ਤੇ ਸੁਭਾਈਮਾਨ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸ਼ਰਵਣ ਕਰਨ ਦੇ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਨਾਲ ਜੁੜਦੇ ਹਾਂ। ਸਾਹਿਬ ਦੀ ਆਸੀਸ ਨਾਲ ਜੁੜਦੇ ਆ, ਸਾਹਿਬ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਨਾਲ ਜੁੜਦੇ ਹਾਂ। ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਹੱਥ ਜੋੜ, ਅਦਬ ਸਤਿਕਾਰ ਸਹਿਤ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਜੁੜਨ ਲਈ ਹੱਥ ਜੋੜ ਅਰਜ ਕਰਦਾ ਹਾਂ ਜੀ। ਬੜੇ ਪਿਆਰ ਵਿੱਚ ਭਰ ਕੇ ਸਾਰੇ ਆਖੋ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਦੀ ਸੀਸ ਲੈ ਕੇ, ਗੁਰੂ ਚਰਨਾਂ ਦੀ ਓਟ, ਧੰਨ ਗੁਰ ਸ਼ਬਦ ਦੀ ਪਾਵਨ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਲਕ ਰਹਿਮਤ ਕਰਦੇ ਨੇ ਆਪਣੇ ਪਾਵਨ ਦਰ ਨਾਲ ਅਤੇ ਪਾਵਨ ਘਰ ਨਾਲ ਜੋੜਨ ਦੀ ਤੌਫੀਕ ਬਖਸ਼ਿਸ਼ ਕਰਦੇ ਨੇ। ਆਓ ਸਾਹਿਬ ਦੀ ਸੀਸ ਲਈਏ। ਪਾਵਨ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਜ ਦਾ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 690 ਅੰਗ 'ਤੇ ਸੁਭਾਇਮਾਨ ਹੈ। ਧਨਾਸਰੀ ਰਾਗ ਹੈ। ਇਸ ਦੇ ਉਚਾਰਨ ਕਰਤਾ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪੰਜ ਇਸ ਸ਼ਬਦ ਦੇ ਬੰਦ ਨੇ। ਇੱਕ ਇੱਕ ਬੰਦ ਵਿੱਚ ਛੇ ਛੇ ਪੰਕਤੀਆਂ ਨੇ। ਇਹ 30 ਪੰਕਤੀਆਂ ਦਾ ਪਾਵਨ ਫੁਰਮਾਨ ਸਾਹਿਬ ਜੀ ਨੇ ਰਾਗ ਨਾਲ ਸੰਬੰਧਿਤ ਧਨਾਸਰੀ ਰਾਗ ਵਿੱਚ ਅਤੇ ਤਾਲ ਨਾਲ ਸੰਬੰਧਿਤ ਪਹਿਲੇ ਘਰ ਵਿੱਚ ਗਾਵਨ ਦੀ ਹਿਦਾਇਤ ਕੀਤੀ ਹੈ। ਆਰੰਭ ਕੀਤਾ ਨੇ ਮੰਗਲਾਚਰਨ, ਅਕਾਲ ਪੁਰਖ ਵਾਹਿਗੁਰੂ ਓਅੰਕਾਰ ਸਰੂਪ ਇੱਕ ਹੈ। ਚੂੰਕਿ ਕਈ ਵਾਰੀ ਲੋਕ ਰੱਬ ਦੇ ਸੰਬੰਧ ਵਿੱਚ ਭੁਲੇਖਾ ਪਾ ਲੈਂਦੇ ਨੇ, ਮੇਰਾ ਰੱਬ ਹੋਰ ਅਤੇ ਤੇਰਾ ਰੱਬ ਹੋਰ, ਮੈਂ ਬੇਨਤੀ ਕਰਦੇ ਹਾਂ ਜੋ ਹੋਰ ਰੱਬ ਦੀ ਗੱਲ ਕਰਦੇ ਨੇ, ਸ਼ਾਇਦ ਉਹਨਾਂ ਨੂੰ ਰੱਬ ਦੀ ਪਹਿਚਾਣ ਨਹੀਂ ਆਈ। ਉਹ ਤਮਾਮ ਕਾਇਨਾਤ ਵਿੱਚ ਸਰਗੁਣ ਸਰੂਪ ਵਿੱਚ ਨਾਨਾ ਰੂਪ ਹੋ ਸਕਦਾ, ਪਰ ਉਸ ਦਾ ਵਾਸਤਵਿਕ ਸਰੂਪ, ਅਸਲੀ ਸਰੂਪ, ਨਿਰਗੁਣ ਸਰੂਪ ਉਹ ਇੱਕ ਹੈ। ਅਤੇ ਇੱਕ ਨਾਲ ਜੋ ਜੁੜ ਜਾਂਦੇ ਨੇ, ਮੈਂ ਬੇਨਤੀ ਕਰਾਂ, ਉਹ ਦੂਜੇ ਦੇ ਚੱਕਰ ਵਿੱਚ ਨਹੀਂ ਪੈਂਦੇ। ਉਹ ਭਾਵੇਂ ਕੋਈ ਵੀ ਆਕਾਰ ਹੋਵੇ, ਉਹਨਾਂ ਸਾਰੇ ਆਕਾਰਾਂ ਦਾ ਮਾਲਕ ਓਅੰਕਾਰ ਨੂੰ ਪਹਿਚਾਣ ਲੈਂਦੇ ਨੇ। ਪਰ ਪਹਿਚਾਨਣ ਦੇ ਲਈ ਸਤਿਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਦੀ ਕਿਰਪਾ ਤਿੰਨਾਂ 'ਤੇ ਹੁੰਦੀ ਹੈ ਜੋ ਗੁਰੂ ਦੀ ਸੰਗਤ ਕਰਦੇ ਨੇ ਅਤੇ ਗੁਰੂ ਦੀ ਆਗਿਆ ਮੰਨਦੇ ਨੇ, ਕਿ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦੇ ਨੇ, ਤਿੰਨਾਂ 'ਤੇ ਗੁਰੂ ਮਿਹਰਬਾਨ ਹੋ ਜਾਂਦੇ ਨੇ। ਗੁਰੂ ਮਿਹਰਬਾਨ ਹੋ ਜਾਣ ਅਤੇ ਰੱਬ ਦਾ ਗਿਆਨ ਬਖਸ਼ਦੇ ਨੇ। ਰੱਬ ਦਾ ਗਿਆਨ ਮਿਲ ਜਾਏ ਤਾਂ ਇੱਕ ਓਅੰਕਾਰ ਨਾਲ ਜੁੜ ਕੇ ਗੁਰੂ ਦੀ ਕਿਰਪਾ ਨੂੰ ਹਮੇਸ਼ਾ ਸੰਭਾਲੀ ਰੱਖਦਾ ਹੈ। ਸਾਹਿਬ ਨੇ ਰਹਿਮਤ ਕੀਤੀ ਹੈ। ਆਓ ਅੱਗੇ ਸ਼ਬਦ ਭਾਈ ਸਾਹਿਬ ਜੀ ਪੜ੍ਹਦੇ ਜਾਣ, ਗੁਰੂ ਬਖਸ਼ਿਸ਼ ਕਰਨ, ਇਸ ਸ਼ਬਦ ਨੂੰ ਸੁਣ ਸਕੀਏ, ਪੜ੍ਹ ਸਕੀਏ, ਵਿਚਾਰ ਸਕੀਏ, ਹਿਰਦੇ ਵਿੱਚ ਟਿਕਾ ਸਕੀਏ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ ਜੀ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ,
ਵਾਹਿਗੁਰੂ ਦਾ ਨਾਮ ਦੁਨੀਆ ਦੀ ਕਿਸੇ ਹੱਟੀ ਤੋਂ ਨਹੀਂ ਮਿਲਦਾ। ਵਾਹਿਗੁਰੂ ਦੇ ਨਾਮ ਧਿਆਵਨ ਦੇ ਲਈ ਇਕੱਲਾ ਆਪਣਾ ਬਲ ਕੰਮ ਨਹੀਂ ਕਰਦਾ। ਵਾਹਿਗੁਰੂ ਦੇ ਨਾਮ ਨੂੰ ਧਿਆਵਨ ਦੇ ਲਈ ਧਨ ਸੋਨਾ ਚਾਂਦੀ ਦਿੱਤੀਆਂ, ਨਾਮ ਸੁਰਤ ਵਿੱਚ ਨਹੀਂ ਵੱਸਦਾ, ਬਲਕਿ ਰੱਬ ਕਿਰਪਾ ਕਰ ਦੇਵੇ ਤੇ ਰੱਬ ਦਾ ਨਾਮ ਧਿਆਇਆ ਜਾਂਦਾ। ਤੋ ਕਿਰਪਾ ਤੇ ਨਾਮ ਧਿਆਈਐ, ਇਹ ਸੱਚ ਹੈ। ਚੂੰਕਿ ਤੁਧ ਭਾਵੈ ਤਾਂ ਨਾਮ ਜਪਾਵੈ, ਮਾਲਕ ਆਪ ਰਹਿਮਤ ਕਰਕੇ ਜਿਸ ਨੂੰ ਆਪਣੀ ਨਜ਼ਰ ਵਿੱਚ ਪ੍ਰਵਾਨ ਕਰ ਲੈਂਦੇ ਹੋ ਉਹ ਫਿਰ ਨਾਮ ਸਿਮਰਨ ਕਰਦਾ। ਇਸ ਵਾਸਤੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਜੇ ਆਪ ਜੀ ਕਿਰਪਾ ਕਰ ਦੇਵੋ ਤਾਂ ਮੇਰੇ ਹਿਰਦੇ ਵਿੱਚ ਅੰਦਰ ਦੀ ਸੁਰਤ ਵਿੱਚ ਨਾਮ ਦਾ ਧਿਆਵਨਾ ਬਣ ਸਕਦਾ ਹੈ ਜੀ।
ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ।
ਮੈਂ ਬੇਨਤੀ ਕਰਾਂ, ਗੁਰੂ ਦਾ ਮਿਲਣ ਵੀ ਰੱਬ ਦੀ ਕਿਰਪਾ ਸਦਕਾ ਹੈ, ਅਤੇ ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਉਹ ਸੁਭਾਏ, ਉਹ ਸੱਚੇ ਪ੍ਰੇਮ ਵਿੱਚ ਪਹਿਲਾਂ ਗੁਰੂ ਨਾਲ ਪ੍ਰੇਮ ਕਰਦੇ ਨੇ। ਇਸ ਕਰਕੇ ਨੇ ਵੀ ਗੁਰੂ ਕੋਲੋਂ ਆ ਕੇ ਕੋਈ ਇਕੱਲੀ ਦੁਨੀਆ ਦੀ ਵਸ ਲੈਣੀ ਹੈ, ਬਲਕਿ ਇਸ ਕਰਕੇ ਵੀ ਦੁਨੀਆ ਦੀਆਂ ਤਮਾਮ ਵਸਤੂਆਂ ਦੇ ਖਜ਼ਾਨੇ ਦੇ ਮਾਲਕ ਨੂੰ ਮੈਂ ਪ੍ਰਾਪਤ ਕਰਨਾ। ਉਹ ਸਤਿਗੁਰੂ ਨੂੰ ਬੜੇ ਸੁਭਾਏ ਕਹੀਏ, ਪ੍ਰੇਮ ਸਹਿਤ ਸੋ ਭਾਏ, ਭਾਏ ਪ੍ਰੇਮ ਸੋ ਸਹਿਤ ਮਿਲਦੇ ਨੇ, ਅਤੇ ਫਿਰ ਕੀ ਕਰਦੇ ਨੇ, ਗੁਰੂ ਦੁਆਰਾ ਦਿੱਤਾ ਨਾਮ। ਚੂੰਕਿ ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ, ਗੁਰੂ ਸ਼ਬਦ ਦੇ ਰਾਹੀਂ ਨਾਮ ਮਿਲਿਆ, ਹੁਣ ਸਹਿਜ ਵਿੱਚ ਟਿਕ ਗਏ, ਆਪਾਂ ਭੜਕਣ ਨਹੀਂ ਦਿੱਤਾ। ਮੈਂ ਬੇਨਤੀ ਕਰ ਦੇਵਾਂ, ਸਰੀਰ ਟਿਕਦਾ ਹੈ ਸੰਗਤ ਵਿੱਚ ਬੈਠ ਕੇ, ਮਨ ਟਿਕਦਾ ਹੈ ਗੁਰੂ ਕੇ ਸ਼ਬਦ ਵਿੱਚ ਬੈਠ ਕੇ। ਮਨ ਟਿਕ ਗਿਆ, ਐਸੇ ਸਹਿਜ ਵਿੱਚ ਆ ਗਿਆ, ਹੁਣ ਆਪਣਾ ਆਪਾ ਵਾਹਿਗੁਰੂ ਦੇ ਗੁਣ ਗਾ ਰਿਹਾ। ਔਰ ਮੈਂ ਬੇਨਤੀ ਕਰ ਦੇਵਾਂ, ਜਦੋਂ ਵਾਹਿਗੁਰੂ ਦੇ ਗੁਣ ਗਾਵਣ ਦੇ ਲਈ ਆਪਾ ਟਿਕ ਜਾਂਦਾ, ਚੰਚਲਤਾ ਮੁੱਕ ਜਾਂਦੀ ਹੈ, ਵਿਕਸ਼ੇਪਤਾ ਚਲੀ ਜਾਂਦੀ ਹੈ, ਧਿਆਨ ਵਾਹਿਗੁਰੂ ਨਾਮ ਵਿੱਚ ਚਲਾ ਜਾਂਦਾ, ਇਹ ਸਮਝ ਲੈਣਾ ਫਿਰ ਉਹ ਵਾਹਿਗੁਰੂ ਦੇ ਗੁਣ ਗਾਉਂਦਾ। ਉਹ ਫਿਰ ਕਹਿੰਦਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ, ਮਾਲਕ ਕਿਹੜੇ ਕਿਹੜੇ ਗੁਣ ਗਾਵਾਂ, ਤਨ ਦਿੱਤਾ ਜੇ, ਸੁੰਦਰ ਅੰਗ ਦਿੱਤੇ ਜੇ, ਘਰ ਤੇ ਪਰਿਵਾਰ ਦਿੱਤਾ ਜੇ, ਸਾਜੋ ਸਮਾਨ ਦਿੱਤਾ ਜੇ, ਜਿੰਦ ਬਖਸ਼ੀ ਜੇ, ਉਸ ਜਿੰਦ ਦਾ ਜੋ ਪ੍ਰਾਣ ਆਧਾਰ ਮਾਲਕ ਵਾਹਿਗੁਰੂ ਦਾ ਨਾਮ ਬਖਸ਼ਿਆ ਜੇ, ਰਹਿਮਤ ਕਰ ਦਿੱਤੀ ਜੇ, ਦੁਨੀਆਂ ਦੇ ਵੀ ਇਤਨੇ ਸਾਜੋ ਸਮਾਨ ਸੁੱਖ ਝੋਲੀ ਵਿੱਚ ਪਾਏ ਜੇ, ਮਾਲਕ ਰਹਿਮਤ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਬਿਠਾਇਆ ਜੇ। ਇਸ ਤਰ੍ਹਾਂ ਵਾਹਿਗੁਰੂ ਦੇ ਉਹ ਗੁਣ ਸਹਿਜ ਵਿੱਚ ਟਿਕਾਓ ਵਿੱਚ ਆ ਕੇ ਗਾਉਂਦਾ ਹੈ ਜੀ।
ਗੁਣ ਗਾਏ ਵਿਗਸੈ ਸਦਾ ਆਨ ਦਿਨ, ਜਾਂ ਆਪ ਸੱਚੇ ਭਾਵੇ।
ਜਦੋਂ ਸੱਚੇ ਨੂੰ ਭਾ ਗਏ, ਜਾਂ ਜੇਕਰ ਉਸ ਵਾਹਿਗੁਰੂ ਨੂੰ ਪ੍ਰਵਾਨ ਹੋ ਗਏ, ਤੇ ਫਿਰ ਉਸ ਅਵਸਥਾ ਵਿੱਚ ਗੁਣ ਗਾ ਕੇ ਵਿਗਸਦਾ। ਨਾਨਕ ਭਗਤਾਂ ਸਦਾ ਵਿਗਾਸ ਖੇੜੇ ਵਿੱਚ ਆ ਜਾਂਦਾ, ਆਨੰਦ ਵਿੱਚ ਭਰ ਜਾਂਦਾ, ਖੁਸ਼ੀ ਵਿੱਚ ਭਰ ਜਾਂਦਾ। ਔਰ ਮੈਂ ਬੇਨਤੀ ਕਰ ਦੇਵਾਂ, ਧਰਮ ਦੀ ਦੁਨੀਆ ਵਿੱਚ ਜੀਣ ਵਾਲਾ ਜਦੋਂ ਵਾਹਿਗੁਰੂ ਵਾਹਿਗੁਰੂ ਦੇ ਗੁਣ ਪਿਆਰ ਵਿੱਚ ਭੇਜ ਕੇ ਗਾਉਂਦਾ, ਉਹ ਕਹਿੰਦਾ ਮੇਰੀ ਜ਼ਿੰਦਗੀ ਦਾ ਖਜ਼ਾਨਾ ਮਿਲ ਗਿਆ, ਇਹ ਮੇਰੀ ਜ਼ਿੰਦਗੀ ਦਾ ਸਾਰੇ ਸੁੱਖਾਂ ਦਾ ਮੂਲ ਮਿਲ ਗਿਆ, ਇਸ ਤੋਂ ਵੱਡਾ ਹੋਰ ਮੈਨੂੰ ਦੁਨੀਆ ਦਾ ਕੁਝ ਨਹੀਂ ਮਿਲ ਸਕਦਾ। ਮੈਂ ਬੇਨਤੀ ਕਰਨ ਲੱਗਾ, ਕਿਸੇ ਗਰੀਬ ਬੰਦੇ ਨੂੰ ਜਿਵੇਂ ਥੋੜ੍ਹਾ ਧਨ ਮਿਲ ਜਾਏ, ਅਚਾਨਕ ਮਿਲ ਜਾਏ, ਉਹ ਖੁਸ਼ ਹੋ ਜਾਂਦਾ। ਧਰਮ ਦੀ ਦੁਨੀਆ ਵਿੱਚ ਜੀਣ ਵਾਲਾ ਉਸ ਨੂੰ ਰੱਬ ਦਾ ਨਾਮ ਮਿਲ ਜਾਏ ਤੇ ਖੁਸ਼ ਹੋ ਜਾਂਦਾ, ਪਰ ਅਣ ਦਿਨ ਵਿਗਸਦਾ, ਰੋਜ਼ ਖੁਸ਼ ਹੁੰਦਾ, ਔਰ ਹਕੀਕਤ ਇਹ ਹੈ ਰੋਜ਼ ਗੁਣ ਗਾ ਲੈਂਦਾ ਹੈ ਅਤੇ ਰੋਜ਼ ਖੁਸ਼ ਹੁੰਦਾ ਹੈ, ਰੋਜ਼ ਨਿਤਨੇਮ ਕਰ ਲੈਂਦਾ ਹੈ ਅਤੇ ਰੋਜ਼ ਖੁਸ਼ ਹੁੰਦਾ, ਰੋਜ਼ਾਨਾ ਸਤਸੰਗਤ ਕਰ ਲੈਂਦਾ ਅਤੇ ਆਨੰਦਿਤ ਹੋ ਜਾਂਦਾ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ ਗੁਣ ਗਾਏ ਵਿਗਸੈ ਸਦਾ ਅਨਦਿਨ, ਅਨਦਿਨ ਹਰ ਰੋਜ਼ ਜਾਂ ਆਪ ਸੱਚੇ ਭਾਵੇ, ਜੇ ਕਿਤੇ ਉਹ ਸੱਚੇ ਨੂੰ ਭਾ ਜਾਈਏ ਤਾਂ ਐਸਾ ਜੀਵਨ ਬਣ ਜਾਂਦਾ ਹੈ ਜੀ।
ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ।
ਹੰਕਾਰ ਨਹੀਂ ਰਹਿੰਦਾ, ਇਹ ਨਹੀਂ ਕਹਿੰਦਾ ਵੀ ਮੈਂ ਨਾਮ ਜਪਦਾ। ਮੈਂ ਬੇਨਤੀ ਕਰਾਂਗਾ, ਇੱਕ ਹੰਕਾਰ ਹਉਮੈ ਦੁਨੀਆਂ ਤੋਂ ਪੈਦਾ ਹੁੰਦੀ ਹੈ, ਮੇਰੇ ਕੋਲ ਧਨ ਇਤਨਾ। ਇੱਕ ਹੰਕਾਰ ਹਉਮੈ ਧਰਮ ਦੀ ਦੁਨੀਆਂ ਤੋਂ ਵੀ ਪੈਦਾ ਹੋ ਜਾਂਦੀ ਹੈ। ਅਗਰ ਅੰਦਰ ਧਰਮ ਦੀ ਲਾਗ ਪੂਰੀ ਨਾ ਲੱਗੇ ਤਾਂ ਹੋ ਸਕਦਾ ਕਿ ਕੋਈ ਸੇਵਾ ਕਰਕੇ ਵੀ ਹੰਕਾਰ 'ਚ ਭਰ ਜਾਏ, ਕੋਈ ਨਿਤਨੇਮ ਕਰਕੇ ਅਤੇ ਸੰਗਤ ਕਰਕੇ ਵੀ ਹੰਕਾਰ ਵਿੱਚ ਭਰ ਜਾਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਉਣ ਵਾਲਾ ਹੰਕਾਰ ਨੂੰ ਹਉਮੈ ਨੂੰ ਤਜ ਦਿੰਦਾ, ਮਾਇਆਵੀ ਪ੍ਰਭਾਵ ਛੱਡ ਦਿੰਦਾ ਅਤੇ ਸਹਿਜ ਵਿੱਚ ਟਿਕਿਆ ਹੋਇਆ ਨਾਮ ਵਿੱਚ ਸਮਾ ਜਾਂਦਾ, ਆਪੋ ਵੱਖਰਾ ਨਹੀਂ ਰਹਿੰਦਾ। ਹੰਕਾਰ ਜਾਣ ਦੀ ਨਿਸ਼ਾਨੀ ਹੀ ਇਹ ਹੈ, ਨਾਮ ਜਪਦਿਆਂ ਵੀ ਅਹਿਸਾਸ ਨਹੀਂ ਕਰਦਾ ਕਿ ਨਾਮ ਜਪ ਰਿਹਾ ਹਾਂ, ਅਤੇ ਨਾਮ ਜਪਣ ਤੋਂ ਬਾਅਦ ਵੀ ਵਿਸ਼ਲੇਸ਼ਣ ਨਹੀਂ ਕਰਦਾ ਵੀ ਮੈਂ ਨਾਮ ਜਪਿਆ ਨਹੀਂ। ਉੱਥੇ ਆਪਣਾ ਆਪਾ ਨਾਮ ਵਿੱਚ ਸਮਾ ਜਾਂਦਾ, ਵਿਲੀਨ ਕਰ ਲੈਂਦਾ। ਡਿੱਗਦੀ ਆਕਾਸ਼ ਵਿੱਚੋਂ ਬੂੰਦ ਹੈ ਤੇ ਬੜੀ ਛੋਟੀ ਜਿਹੀ ਸੀ, ਪਰ ਸਾਗਰ ਵਿੱਚ ਡਿੱਗੀ। ਹੁਣ ਦੋ ਪੱਖ ਨੇ, ਜੇ ਤੇ ਇਹ ਬੂੰਦ ਆਖੇ ਮੈਂ ਸਾਗਰ ਹੋ ਗਈ, ਮੈਂ ਸਾਗਰ ਹੋ ਗਈ, ਤੇ ਭੁਲੇਖਾ ਹੈ, ਤੂੰ ਸਾਗਰ ਨਹੀਂ ਹੋਈ, ਸਾਗਰ ਨੇ ਤੈਨੂੰ ਆਪਣੇ ਵਿੱਚ ਸਮੋ ਕੇ ਆਪਣੇ ਵਰਗਾ ਕਰ ਲਿਆ। ਮਾਲਕ ਰਹਿਮਤ ਕੀਤੀ ਜੇ, ਵਿਆਪਕ ਸੌ ਅੰਦਰ ਵੀ ਬੈਠੇ ਸੌ ਐਡੀ ਕਿਰਪਾ ਕੀਤੀ, ਮੇਰੀ ਇੱਕ ਸੁਰਤ ਦੀ ਬੂੰਦ ਵਰਗੀ ਅਵਸਥਾ ਨੂੰ ਆਪਣੇ ਵਿੱਚ ਸਮੋ ਲਿਆ ਜੇ, ਬਸ ਕਹਿ ਸਕਦੇ ਹਾਂ ਫਿਰ ਉਸ ਅਵਸਥਾ ਵਿੱਚ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਕਵਨ ਬੁਝੈ ਵਿਧ ਜਾਣੈ, ਉਤ ਭੁਜ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ। ਉਸ ਅਵਸਥਾ ਵਿੱਚ ਵਾਹਿਗੁਰੂ ਵਿੱਚ ਆਪਣਾ ਆਪਾ ਫਿਰ ਸਮੋ ਜਾਂਦਾ ਹੈ ਜੀ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ।
ਇਸ ਵਿੱਚ ਸ਼ੱਕ ਨਹੀਂ ਹੈ ਵੀ ਸਾਰੇ ਸੰਸਾਰ ਦਾ ਆਪ ਕਰਤਾ ਹੈ, ਕਰਤਾ ਪੁਰਖ ਹੈ ਅਤੇ ਸਭ ਕੁਛ ਕਰਦਾ ਵੀ ਉਹੀ ਹੈ, ਰਹਿਮਤ ਕਰਦਾ ਹੈ, ਝੋਲੀ ਵਿੱਚ ਨਾਮ ਪਾਦਾ ਹੈ। ਜੇ ਆਪ ਦੇ ਦੇਵੇ ਤੇ ਪਾ ਲਈਦਾ, ਸਾਡਾ ਉੱਥੇ ਜ਼ੋਰ ਨਹੀਂ ਚੱਲਦਾ। ਖਿਨਮੈ ਥਾਪ ਨਿਵਾਜੇ ਠਾਕਰ, ਖਿਨਮੈ ਥਾਪ ਨਿਵਾਜੇ ਠਾਕਰ, ਨੀਚ ਕੀਟ ਤੇ ਕਰੈ ਰਜੰਗਾ। ਤੂੰ ਨੀਚ ਕੀਟ ਨੂੰ, ਛੋਟੇ ਜਿਹੇ ਘਟੀਆ ਕੀੜੇ ਨੂੰ ਰਾਜੰਗਾ, ਵੱਡੇ ਰਾਜ ਸਿੰਘਾਸਨ ਤੇ ਬਿਠਾ ਕੇ ਉੱਚਾ ਬਣਾ ਸਕਦਾ ਹੈ। ਇਸ ਵਾਸਤੇ ਜੇ ਰਹਿਮਤ ਕਰ ਦੇਵੇ ਤੇ ਸੁਰਤ ਵਿੱਚ ਨਾਮ ਦੀ ਬਖਸ਼ਿਸ਼ ਕਰ ਸਕਦਾ ਹੈ ਜੀ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਵਾਹਿਗੁਰੂ ਜੀਉ ਕਿਰਪਾ ਕਰਨ ਤਾਂ ਫਿਰ ਨਾਮ ਧਿਆਇਆ ਜਾਂਦਾ ਹੈ ਜੀ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ, ਪੂਰੇ ਸਤਿਗੁਰੂ ਦੇ ਨਾਲ ਅੰਦਰੋਂ ਧਰ ਕੇ ਸੱਚਾ ਪਿਆਰ, ਝੂਠਾ ਪਿਆਰ ਨਹੀਂ। ਮੈਂ ਬੇਨਤੀ ਕਰਦੇ ਹਾਂ, ਜਿਨ੍ਹਾਂ ਨੇ ਸਤਿਗੁਰੂ ਨਾਲ ਪਿਆਰ ਪਾਇਆ ਉਹਨਾਂ ਦਾ ਰੱਬ ਨਾਲ ਪਿਆਰ ਪੈ ਗਿਆ। ਉਹ ਸਵਾਰਥੀ ਪਿਆਰ ਨਹੀਂ ਸੀ, ਉਹ ਲੋੜ ਦਾ, ਕਿਸੇ ਖਵਾਹਿਸ਼ ਦਾ, ਕਿਸੇ ਵਸਤੂ ਦੀ ਪ੍ਰਾਪਤੀ ਦੇ ਲਈ ਪਿਆਰ ਨਹੀਂ ਸੀ, ਬਲਕਿ ਸੱਚ ਨੂੰ ਜਾਣਨ ਦੇ ਲਈ, ਅੰਦਰੋਂ ਧਰ ਕੇ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਸਤਿਗੁਰੂ ਨੂੰ ਆ ਅੰਦਰਲੇ ਹਿਰਦੇ ਦੇ ਭਾਵ ਵਿੱਚੋਂ ਉਹ ਗੁਰੂ ਕਾ ਸਿੱਖ ਮਿਲਦਾ ਹੈ ਜੀ।
ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ।
ਮੈਂ ਦਿਨ ਰਾਤ ਤਿਸ ਨੂੰ ਸੇਵਨ ਕੀਤਾ, ਸਿਮਰਨ ਕੀਤਾ, ਹੁਣ ਕਦੇ ਨਾ ਵਿਸਰੈ ਜੀਓ, ਹੁਣ ਕਦੀ ਭੁੱਲਦਾ ਹੀ ਨਹੀਂ। ਮੈਂ ਬੇਨਤੀ ਕਰਾਂ, ਭੁਲਾਵਨ ਹਾਰੇ ਬੜੇ ਕਦਮ ਨੇ ਦੁਨੀਆਂ ਦੇ, ਕੋਈ ਥੋੜ੍ਹਾ ਜਿਹਾ ਸੁੱਖ ਮਿਲਿਆ ਰੱਬ ਚਿੱਤ ਚੇਤੇ ਹੀ ਨਹੀਂ, ਕੋਈ ਦੁੱਖ ਆ ਗਿਆ ਰੱਬ ਚੇਤੇ ਹੀ ਨਹੀਂ, ਪਰ ਜਿਨ੍ਹਾਂ 'ਤੇ ਰਹਿਮਤ ਹੋ ਗਈ ਜੇ ਸੁੱਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ, ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਦੇ ਮਾਰਗ ਦੇ ਪੰਧ ਹੀ ਬਣ ਜਾਂਦੇ ਹਨ। ਹਜ਼ੂਰ ਕਹਿਣ ਲੱਗੇ ਉਹ ਹੁਣ ਕਦੇ ਵੀ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਨਹੀਂ, ਐਸੀ ਅਵਸਥਾ ਅੰਦਰ ਹਿਰਦੇ ਵਿੱਚ ਬਣ ਗਈ।
ਕਦੇ ਨਾ ਵਿਸਾਰੀ ਆਨ ਦਿਨ ਸੰਭਾਰੀ ਜਾ ਨਾਮ ਲਈ ਤਾਂ ਜੀਵਾ।
ਹੁਣ ਕਦੇ ਨਾ ਵਿਸਾਰੀ ਆਨ ਦਿਨ ਸੰਭਾਰੀ, ਹੁਣ ਕਦੇ ਵੀ ਨਹੀਂ ਵਿਸਾਰਦਾ, ਅਣਦਿਨ ਹਰ ਰੋਜ਼ ਸੰਭਾਲਦਾ ਅਤੇ ਇਹ ਜਾਣਦਾ ਵੀ ਨਾਮ ਦੀ ਬਰਕਤ ਕਰਕੇ ਸਰੀਰ ਜਿੰਦਾ। ਧਿਆਨ 'ਚ ਰੱਖਿਓ, ਨਾਮ ਕਰਕੇ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਦੀ ਸ਼ਕਤੀ ਕਰਕੇ ਮੇਰਾ ਸਰੀਰ ਜਿੰਦਾ ਅਤੇ ਮੇਰਾ ਹੁਣ ਮਨ ਜਿਹੜਾ ਸਾਹ ਲੈ ਕੇ ਜੀਵ ਆਤਮਾ ਜਿੰਦਾ ਹੈ, ਇਹ ਵੀ ਤਾਂ ਨਾਮ ਕਰਕੇ ਹੀ ਹੈ ਨਾ। ਅਤੇ ਹੁਣ ਮੈਂ ਆਪਣੀ ਸੁਰਤ ਵਿੱਚ ਇਹ ਭੁੱਲਦਾ ਨਹੀਂ ਵੀ ਜੇ ਨਾਮ ਲੈ ਰਿਹਾ ਹਾਂ ਤੇ ਤੀਸਰਾ ਹੈ ਮੇਰਾ ਆਤਮਕ ਜੀਵਨ, ਉਹ ਮੇਰਾ ਤਾਂ ਜਿੰਦਾ ਹੈ ਜੇ ਨਾਮ ਲੈਂਦਾ ਹਾਂ, ਜੇ ਨਾਮ ਨਾ ਲੈਵਾਂ ਤੇ ਸਰੀਰ ਜਿੰਦਾ, ਮੇਰੀ ਜੀਵਾਤਮਕ ਅਵਸਥਾ ਜਿੰਦਾ, ਪਰ ਆਤਮਕ ਅਵਸਥਾ ਮਰ ਗਈ ਮੇਰੀ। ਇਸ ਕਰਕੇ ਇਹ ਜਾਣਦਾ ਵੀ ਜੇ ਨਾਮ ਲੈ ਰਿਹਾ ਹਾਂ ਤਾਂ ਹੀ ਜੀਵਨ ਹੈ।
ਸਰਵਨੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ ਗੁਰਮੁਖ ਅੰਮ੍ਰਿਤ ਪੀਵਾ।
ਜੇ ਕੰਨਾਂ ਨਾਲ ਮੈਂ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਤੇ ਮਨ ਮੇਰਾ ਰੱਜ ਜਾਂਦਾ ਹੈ। ਆਖੋ ਵਾਹਿਗੁਰੂ, 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 ਵਾਹਿਗੁਰੂ। ਕਿਸੇ ਵਾਹਿਗੁਰੂ ਬੋਲਿਆ ਸੁਣਿਆ, ਗੁਰੂ ਕਾ ਸ਼ਬਦ ਬੋਲਿਆ ਗਿਆ ਸੁਣਿਆ, ਜਦੋਂ ਆਪ ਰਸਨਾ ਨਾਲ ਵਾਹਿਗੁਰੂ ਬੋਲਿਆ ਤੇ ਉਹ ਵੀ ਸੁਣਿਆ। ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ, ਮਨ ਤ੍ਰਿਪਤ ਹੋ ਗਿਆ, ਹੁਣ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਹੁਣ ਸਾਹਿਬ ਕਹਿਣ ਲੱਗੇ ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ, ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਦੇ ਮੁਖ ਰਾਹੀਂ ਇਹ ਸੁਣੀ ਬਾਣੀ, ਸੁਣਿਆ ਨਾਮ ਤੇ ਇੰਜ ਲੱਗਦਾ ਜਿਵੇਂ ਮੈਂ ਅੰਮ੍ਰਿਤ ਪੀ ਰਿਹਾ ਹਾਂ। ਕਿਉਂਕਿ ਇਹ ਸੱਚ ਹੈ, ਗੁਰਬਾਣੀ ਅੰਦਰ ਹਿਰਦੇ ਵਿੱਚ ਨਾਮ ਰਸ ਨੂੰ ਪੈਦਾ ਕਰਦੀ। ਇੱਕ ਦੁਨੀਆ ਦੇ ਚਿਤਵਨ ਦਾ ਵਿਸ਼ੇ ਵਕਾਰਾਂ ਦਾ ਰਸ ਵੀ ਮੰਨ ਲੈਂਦਾ, ਪਰ ਧਿਆਨ 'ਚ ਰੱਖਿਓ ਉਹ ਜ਼ਹਿਰ ਪੀਂਦਾ। ਪਰ ਜਦੋਂ ਵਾਹਿਗੁਰੂ ਵਾਹਿਗੁਰੂ ਨਾਮ ਦਾ ਆਰਾਧਨ ਕਰਦਾ ਤੇ ਸਮਝ ਲੈਣਾ ਉਸ ਸਮੇਂ ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਮੁਖ ਦੁਆਰਾ ਜੀਣ ਵਾਲਾ ਗੁਰਮੁਖ ਬਣ ਕੇ ਉਹ ਫਿਰ ਅੰਮ੍ਰਿਤ ਪੀਂਦਾ ਹੈ ਜੀ।
ਨਦਰ ਕਰੇ ਤਾਂ ਸਤਿਗੁਰ ਮੇਲੇ ਆਨ ਦਿਨ ਵਿਵੇਕ ਬੁੱਧ ਵਿਚਰੈ।
ਜਦੋਂ ਰੱਬ ਕਿਰਪਾ ਕਰਦਾ ਤੇ ਸਤਿਗੁਰੂ ਦਾ ਮਿਲਣ ਹੁੰਦਾ। ਮੈਂ ਇੱਕ ਬੇਨਤੀ ਕਰਾਂਗਾ, ਆਪ ਜਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਵਿੱਚ ਬੈਠੇ ਹੋ, ਚਾਹੇ ਇਸ ਸਮੇਂ ਮੰਜੀ ਸਾਹਿਬ ਦੀਵਾਨ ਹਾਲ ਬੈਠੇ ਹੋ, ਚਾਹੇ PTC ਚੈਨਲ ਰਾਹੀਂ ਆਪਣੇ ਘਰਾਂ ਵਿੱਚ ਗੁਰੂ ਕੇ ਸ਼ਬਦ ਦੀ ਸਾਂਝ ਕਰਦੇ ਬੈਠੇ ਹੋ, ਸਮਝ ਲੈਣਾ ਇਹ ਸਾਡੇ ਤੇ ਰੱਬ ਦੀ ਬੜੀ ਵੱਡੀ ਕਿਰਪਾ। ਨਦਰ ਕਰੇ ਤਾਂ ਸਤਿਗੁਰ ਮਿਲੈ ਅਨ ਦਿਨ ਵਿਵੇਕ ਬੁੱਧ ਵਿਚਰੈ। ਫਿਰ ਹਰ ਰੋਜ਼ ਗੁਰੂ ਦੇ ਦਿੱਤੇ ਗਿਆਨ ਰਾਹੀਂ ਵਿਵੇਕੀ ਬੁੱਧ ਨਾਲ ਵਿਚਰਦਾ। ਆ ਜਿਹੜਾ ਧਿਆਨ ਦੇਣਾ, ਕਿਉਂਕਿ ਮਨੁੱਖ ਦੀ ਮਤ ਮਾਰੀ ਜਾਂਦੀ, ਮਨੁੱਖ ਦੀ ਮਤ ਵਿਪਰਜੇ ਹੋ ਜਾਂਦੀ ਹੈ, ਮਨੁੱਖ ਦੀ ਮਤ ਆਪ ਵਿਵੇਕੀ ਹੋ ਜਾਂਦੀ ਹੈ। ਅਤੇ ਜਦੋਂ ਆਪ ਵਿਵੇਕੀ ਹੋ ਜਾਂਦੀ ਹੈ ਉਸ ਸਮੇਂ ਸਤ ਹੋਤਾ असत कर मानिया जो बिनसत सो निश्चल जानत पारकी को अपनी कर पकड़ी ऐसे भूल भुलानत सच झूठ नजर आंदा झूठ सच नजर आंदा ये मिथ्या दुनिया सच नजर आंदी ये अपना झूठा शरीर सच नजर आंदा ये विषय वकार डोबण वाले ये स्वादू नजर आंदे इनू कहंदे ने आ बिवेकी मत। और की है अखां रूप वल जांदियां ये पता नहीं जाना चाहिदा पर चलियां जांदियां, कन दुनिया दे गंदे गीत संगीत सुनण वल चले जांदे ने ये पता भी नहीं जाने चाहिदे, रसना दुनिया दे स्वादू रसा दी लोलप हो जांदी पता नहीं की कुछ खा ते पी जांदा ये पता रसना नू दुनिया दे रस नाल नहीं जुड़ना चाहिदा। इंज ही मनुख दे पांच ज्ञान इंद्रिये ते पांच कर्म इंद्रिये हजूर कहन लगे वो इतने प्रबल हो जांदे ने कि विवेकी मत दा बल कमजोर हो जांदा। पंक्ति ध्यान च लैना, इंद्री सबल निबल विवेक बुद्ध परमारथ प्रवेश नाही। हजूर कहंदे ने विवेकी मत ते है पर कमजोर है, ये पता है सुनिया है संगत विचों ये गलत दिशा है, पर विवेकी मत कमजोर होवेगी ते फिर दुनिया विच विवेकी मत नाल नहीं विचरेगा, फिर ते विपरजे मत नाल उल्टी मत नाल दुनिया विच जीवन बतीत करेगा। ते जे रोज सतगुरु दा मिलन करके गुरु दी कृपा हो जाए ते हजूर कहन लगे अन दिन विवेक बुद्ध विचरै फिर हर वेले बड़े ध्यान नाल दुनिया विच विवेकी मत राही विचरदा है जी।
अंदर साचा नेहो पूरे सतगुर,
अंदर सच्चा प्यार है ते सच्चे नाल प्यार पूरे सतगुरु दे राही पै जांदा है जी।
सत संगत मिलै वड भाग ता हर रस आवे जियो,
वड्डियां भागां वाले नू सत संगत मिलदी है। ध्यान च रख लेना, बिन भागां सतसंग ना लब्भै, बिन संगत मैल भरीजै जियो। ते जे वडभागी नू संगत मिल जाए ते सत दी संगत करदा। मैं बेनती कर लगा ध्यान देना, एक है सतसंगत शरीरक तौर ते मिली सन है, इस पावन सतसंगत विच बैठ गए शरीर बैठदा। एक है सत दी संगत विच अंदर दी सुरत अंदर दा मन ओ बैठ जांदा है। गल है शरीरक तौर ते सतसंगत विच बैठन तो बाद अंदर दा ध्यान अंदर दी सुरत नू सत दा संग मिल गया ते फिर की होवेगा हर रस आएगा, फिर वाहिगुरु दा नाम रस आएगा, बाहरों शब्द सुनेगा अंदरों रस प्रगट हो जाएगा। थोड़ी गल ध्यान च रख लेना, वड्डियां भागां वाला गुरु की संगत विच बैठ के इत्थों नाम दा रस लैंदा है। गन्ना बड़ा मिठास वाला है, गन्ना जद तक छिल के उस दी पोरी बना के उस दे रस नू चूसिया नहीं जांदा, ध्यान च रख लेना, तद तक उस गन्ने दा रस नहीं मिलदा। और हकीकत यह है उस गन्ने दे रस नू जे कढ लईए ते भाई गुरदास साहब जी कहंदे ने फिर कई तरह दा रस मान सकदा है। गन्ना कोलू पीड़ी है रस दे दर हाला, कोई करे गुड़ भेलियां को शक्कर वाला, कोई खंड सवार दा मक्खन मसाला, होवे मिश्री कलाकंद मठियाई टाला, खावे राजा रंक कर कर भोग सुखाला, आपे आप वरतदा गुरमुख निहाला, भलिया उधरों गन्ने दा रस जे पीवे तद भी मिठा, कढ लिया रौ रस ओ भी मिठा, शक्कर बना ली वह भी मिठी, किसे गुड़ बना लिया उसका भी रस, ध्यान च रख लेना, किसे ने मिश्री बना ली किसे ने खंड बना के खाधी उस विच भी रस, ते भाई साहब जी कहंदे ने किसे ने मठियाई बना के खाधी उस विच भी रस। हकीकत यह है वो गन्ना रस निकल के तरह तरह का स्वाद रस बन जाता है। सतसंगत विच बैठ के वाहिगुरु नाम नू जपन वाला फिर दुनिया के हर पदार्थ से वस्तु विच ओ रब नू वेखदिया अंदरों बस रस पैदा कर लैंदा। यही है कि उस वाहिगुरु के रस नू पुंचन वाली जिंदगी गुरु का सिख बना लैंदा। पर एक बड़ी सुंदर प्रमाणिक गल रहीम जी लिखते ने, रहमन खोजो ऊख में जहां रसन की खान जहां गांठ तै रस नहीं प्रीत रीत पहचान। वो कहते ने गन्ने विच भावें रस है पर जे गंढ विच रह जाओगे ना तो गंढ विच रस नहीं है, गन्ने की पौरी विच रस है पर जिथे गंढ आ गई वो रस तो सखनी रह गई। अगर रब नाल ते गुरु नाल असी नाता जोड़न लगे हाँ विचकार कोई शंका दी कोई हौमै दी गंढ पा बैठे तो समझ लेना फिर रब का ना रसना नाल बोलांगे तो सही पर रस नहीं अंदर पैदा होगी। इस करके वो सतसंगत का मतलब ही है भी सत नाल पूरी संगत हो जाए तो समझ लेना फिर हरी का रस आमन लग जाता है जी।
अन दिन रह लिव लाए ता सहज समावे जियो।
फिर दिन रात अंदर दी लिव लाई रखदा है, लिव छुटकदी नहीं चूंकि पता है जे रब वालों लिव टुट गई तो झट तृष्णा जन्म ले लेगी। लिव छुटकी लगी तृष्णा तो जे लिव जुड़ी रही तो फिर रब दे नाम विच त्रिपत। इस करके मेरे साहब कहन लगे अन दिन रह लिव लाए ता सहज समावे जियो। फिर दिन रात अंदर दा ध्यान वाहिगुरु नाल जोड़ी रखदा है ते सहज विच आत्मक अडोलता विच वाहिगुरु दे नाल अपना आपा एक मिक करी रखदा है जी।
सहज समावे ता हर मन पावे सदा अतीत बैरागी।
जदों सहज राही वाहिगुरु च समा जांदा है ते रब पौंदा है, रब चंगा लगदा है, हर मन पौंदा है। ते हजूर इत्थे एक गल कहिंदे ने फिर सदा अतीत बैरागी। साधुआं दी भाषा विच उस नूं अतीत कहिंदे ने जिहड़ा घर परिवार जायदाद छड के साधु बन जाए कहिंदे ने अतीत साधु है। पर मेरे साहब कहिंदे ने गुरु का सिख संसार नूं शरीरक तौर ते नहीं छड़दा, अंदर दी मोह ममता दा नाता छड़ देंदा, वैरागी हो जांदा। दुनिया विच रह के विचे ग्रस्त सदा रह उदासी, यह है वैरागी। विचे ग्रस्त सदा रह उदासी ज्यो कमल रह विच पानी है। अतीत दे एक लक्षण होर सुनियो धन गुरु ग्रंथ साहिब महाराज विच, रह अतीत जाने सब तिस का तन मन अर्पे है एहो जिस का। ए अतीत दे लक्षण ने भी समझदा है भावें मैं घर विच रहिंदा पर घर रब दा, भावें मैं परिवार विच रहिंदा ए भी दिता रब दा, जो साजो समान धन संपदा ए सब कुछ उस दा, मेरा ते कुछ नहीं मेरा ते रब ही। रह अतीत जाने सब तिस का तन मन अर्पे है एहो जिस का। इस ढंग नाल ओ सदा अतीत बैरागी ओ दुनिया परिवार विच रह के अंदर दा प्यार रब नाल जोड़ी रखदा है जी।
हालत पालत सुबा जग अंतर राम नाम लिव लागी।
हालत पालत इस लोक विच ते शरीर छड़न तो बाद परलोक विच उस दी शोभा है, उस नूं चंगा चंगा कहा जांदा है, वो उस्तत करने योग है, वड्याई है उस दी। और संसार विच भी सच्चा मार्ग चल दिया उस्तत करे जहान हलत पलत शोभा जग अंतर। चूंके राम नाम लिव लागी अंदर दा ध्यान वाहिगुरु नाल जुड़िया, भावें उस दी बुरियाई करन वाले उस दी निंदा करन वाले किन्ने भी लोग होन, भगत कबीर नूं बुरा बुरा कहन वाले किन्ने भी होन, भगत नामदेव नूं कितने भी विरोधी
ਉਸ ਦੀ ਵਿਰੋਧਤਾ ਵਿੱਚ ਖਲੋਤੇ ਹੋਣ। ਭਗਤ ਪ੍ਰਹਿਲਾਦ ਨੂੰ ਭਾਵੇਂ ਨੀਵਾਂ ਦਿਖਾਉਣ ਵਾਲਾ ਕਿੰਨਾ ਵੀ ਬਲ ਵਰਤਿਆ ਜਾਏ, ਧਰੂ ਨੂੰ ਭਾਵੇਂ ਬਾਪ ਗੋਦ ਵਿੱਚੋਂ ਕੱਢ ਕੇ ਬਾਹਰ ਸੁੱਟ ਦੇਵੇ, ਪਰ ਹਕੀਕਤ ਇਹ ਹੈ ਅਖੀਰ ਸ਼ੋਭਾ ਭਗਤ ਦੀ ਹੀ ਹੈ। ਹਲਤ ਪਲਤ ਸ਼ੋਭਾ ਜਗ ਅੰਤਰ, ਚੂਕੇ ਰਾਮ ਨਾਮ ਲਿਵ ਲਾਗੀ, ਲਿਵ ਵਾਹਿਗੁਰੂ ਨਾਲ ਲੱਗੀ ਹੈ। ਅੰਦਰ ਦਾ ਧਿਆਨ ਕੈਸਾ, ਇੱਕ ਰਾਮ ਨਾ ਛੋਡੋ, ਰਾਮ ਨਾਮ ਲਿਵ ਲਾਗੀ, ਇੱਕ ਰਾਮ ਨਾ ਛੋਡੋ, ਗੁਰੇ ਗਾਰ ਮੋਕੋ ਘਾਲ ਜਾਰ, ਭਾਵੇਂ ਮਾਰ ਡਾਰ। ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਦੇ ਨਾਮ ਨਾਲ ਧਿਆਨ ਪਿਆਰ ਭਰਿਆ ਜੁੜਿਆ ਹੋਇਆ ਹੈ ਜੀ।
ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ।
ਦੁਨੀਆਂ ਦੇ ਬੰਦੇ ਕਹਿੰਦੇ ਨੇ ਮੈਨੂੰ ਦੁਨਿਆਵੀ ਖੁਸ਼ੀਆਂ ਮਿਲਣ, ਹਰਸ਼ ਮਿਲੇ। ਜੇ ਕੋਈ ਸ਼ੋਕ ਭਰਿਆ ਵਾਤਾਵਰਨ ਆ ਜਾਏ, ਦੁੱਖ ਭਰਿਆ ਵਾਤਾਵਰਨ ਆ ਜਾਏ, ਤੇ ਲੋਕ ਕਹਿੰਦੇ ਨੇ ਹਾਏ ਇਹ ਰੱਬ ਨੇ ਮੈਨੂੰ ਦੁੱਖ ਕਿਉਂ ਦਿੱਤਾ। ਤੇ ਭਗਤ ਕਹਿੰਦਾ ਇਹ ਹੈ ਸਰੀਰ ਦਾ ਕਰਮ ਭੋਗ, ਮੇਰਾ ਸਰੀਰ ਨਾਲ ਸੰਬੰਧ ਨਹੀਂ, ਮੇਰਾ ਤੇ ਰੱਬ ਨਾਲ ਸੰਬੰਧ ਹੈ। ਵਾਹਿਗੁਰੂ, ਜੇ ਹਰਸ਼ ਵਿੱਚ ਜੇ ਸ਼ੋਕ ਵਿੱਚ ਕਰਮਾਂ ਦਾ ਫਲ ਭੋਗਣ ਲਈ ਕੋਈ ਵਾਤਾਵਰਨ ਚੋਂ ਗੁਜ਼ਰਨਾ ਪਵੇ, ਤੇ ਮਾਲਕ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ ਉਹ ਹਰਖ ਸੋਗ ਦੋਹਾਂ ਤੋਂ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਜੇ ਤੈਨੂੰ ਭਾਉਂਦਾ ਤੇ ਮੈਨੂੰ ਵੀ ਭਾਉਂਦਾ, ਮੇਰੀ ਤੇ ਤੇਰੇ ਨਾਲ ਸਾਂਝ, ਮੇਰਾ ਤੇਰੇ ਨਾਲ ਪਿਆਰ। ਐ ਮੇਰੇ ਰੱਬ ਜੀ, ਜੋ ਤੂੰ ਕਰੇ ਉਹ ਮੈਨੂੰ ਪ੍ਰਵਾਨ, ਕਿਉਂਕਿ ਮੈਂ ਤੇਰੇ ਭਾਣੇ ਵਿੱਚ, ਤੇਰੇ ਹੁਕਮ ਵਿੱਚ, ਰਜ਼ਾ ਵਿੱਚ ਰਹਾਂਗਾ। ਮੈਂ ਇੱਕ ਬੇਨਤੀ ਕਰਨ ਲੱਗਾ, ਹੁਕਮ ਵਿੱਚੋਂ ਤੇ ਸਾਰਾ ਸੰਸਾਰ ਗੁਜ਼ਰਦਾ, ਪਰ ਰਜ਼ਾ ਰਜਾਈ ਸਮਝ ਕੇ ਕੋਈ ਭਗਤ ਗੁਜ਼ਰਦਾ। ਧਿਆਨ 'ਚ ਰੱਖਿਓ ਜ਼ਰਾ, ਮਨਮੁੱਖ ਲੋਕ, ਰੱਬ ਦੇ ਭਾਣੇ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਵੀ ਭਾਣੇ 'ਚੋਂ ਗੁਜ਼ਰਨਾ ਪੈਂਦਾ, ਹੁਕਮ 'ਚੋਂ ਗੁਜ਼ਰਨਾ ਪੈਂਦਾ, ਪਰ ਉਹ ਔਖੇ ਹੋ ਕੇ ਗੁਜ਼ਰਦੇ ਨੇ। ਤੇ ਜਿਹੜਾ ਗੁਰੂ ਕਾ ਸਿੱਖ ਤੇ ਭਗਤ ਏ, ਉਹ ਰੱਬ ਦੇ ਭਾਣੇ 'ਚੋਂ ਗੁਜ਼ਰਦਾ ਤੇ ਖਿੜੇ ਮੱਥੇ ਪ੍ਰਵਾਨ ਕਰਕੇ ਗੁਜ਼ਰਦਾ। ਇਸ ਕਰਕੇ ਹੁਕਮ ਤੇ ਰਜਾਈ ਇਹ ਦੋ ਸ਼ਬਦ ਸਾਂਝੇ ਕੀਤੇ ਗਏ ਨੇ। ਹੁਕਮ ਰਜਾਈ ਚੱਲਣਾ, ਰਜ਼ਾ ਵਿੱਚ ਰਾਜੀ ਰਹਿ ਕੇ ਚੱਲਣਾ, ਇਹ ਹੁਕਮ ਰਜਾਈ ਬਣ ਜਾਂਦਾ। ਬਸ ਉਸ ਅਵਸਥਾ ਵਿੱਚ ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਕਰਦਾ ਹੈ ਉਹ ਭਾ ਜਾਂਦਾ, ਉਹ ਚੰਗਾ ਲੱਗਦਾ। ਗੁਰੂ ਨਾਨਕ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਭਾਈ ਲਹਿਣਾ ਜੀ, ਉਹ ਗੁਰੂ ਦੇ ਹੁਕਮ ਵਿੱਚ ਰਹਿ ਕੇ ਖੁਸ਼ ਹੋ ਕੇ ਸਮਾਂ ਗੁਜ਼ਾਰਦੇ ਨੇ। ਬਾਕੀ ਮੈਂ ਬੇਨਤੀ ਕਰਦੇ ਹਾਂ, ਉਹਨਾਂ ਨੂੰ ਗੁਰੂ ਦੀ ਗੱਲ ਦਿਮਾਗ 'ਤੇ ਪਰਖਣੀ ਪੈਂਦੀ, ਬਸ ਇਤਨਾ ਹੀ ਅੰਤਰ ਹੈ। ਸੰਸਾਰੀ ਲੋਕ ਗੁਰੂ ਦੇ ਹੁਕਮ ਵਿੱਚ, ਰੱਬ ਦੇ ਹੁਕਮ ਵਿੱਚ ਖਿੜੇ ਮੱਥੇ ਰਹਿ ਕੇ ਪ੍ਰਵਾਨ ਕਰਦੇ ਹਾਂ ਜੀਵਨ ਗੁਜ਼ਾਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੋ ਤੂੰ ਕੀਤਾ ਉਹ ਮੈਨੂੰ ਕੌੜਾ ਨਹੀਂ ਲੱਗਦਾ, ਤੇਰਾ ਕੀਆ ਮਿੱਠਾ ਲੱਗੇ। ਬਸ ਇਹੀ ਅੰਤਰ ਹੈ, ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ, ਉਹ ਮਿੱਠਾ ਲੱਗਣਾ ਰਜ਼ਾ ਕਹਿਲਾਉਂਦਾ। ਇਸ ਕਰਕੇ ਜੋ ਪ੍ਰਭ ਕਰੇ ਸੋ ਭਾਵੇ, ਜੋ ਰੱਬ ਕਰਦਾ ਉਹ ਭਾ ਜਾਂਦਾ, ਚੰਗਾ ਲੱਗਦਾ ਹੈ ਜੀ।
ਸਤ ਸੰਗਤ ਮਿਲੇ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
ਸਤਸੰਗਤ ਮਿਲਦੀ ਹੈ ਵੱਡਿਆਂ ਭਾਗਾਂ ਵਾਲੇ ਨੂੰ, ਤੇ ਜਦੋਂ ਸਤਸੰਗਤ ਮਿਲਦੀ ਹੈ ਤੇ ਫਿਰ ਹਰ ਰਸ ਆਉਂਦਾ ਹੈ, ਫਿਰ ਕੁਰਸ ਨਹੀਂ ਚੰਗੇ ਲੱਗਦੇ, ਫਿਰ ਦੁਨੀਆਂ ਦੇ ਵਿਖੇ ਰਸ ਚੰਗੇ ਨਹੀਂ ਲੱਗਦੇ। ਵਿਖੇ ਬਨ ਫੀਕਾ ਤਿਆਗ ਨਹੀਂ ਸਕੀਏ, ਫਿਰ ਕੀ ਕਹਿੰਦਾ? ਇਹ ਵਿਖੇ ਬਨ ਹੈ, ਇਹ ਜਿਹੜਾ ਦੁਨੀਆਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਪਦਾਰਥਾਂ ਦੇ ਰਸ ਪੰਜੇ ਗਿਆਨ ਇੰਦਰੀਆਂ ਮੰਨਦੀਆਂ ਨੇ, ਇਹ ਮੇਰੇ ਅੰਦਰ ਕੁੜੱਤਨ ਪੈਦਾ ਕਰਦੇ ਨੇ, ਜ਼ਹਿਰ ਪੈਦਾ ਕਰਦੇ ਨੇ, ਰੱਬ ਨਾਲੋਂ ਤੋੜਦੇ ਨੇ, ਬਿਰਤੀ ਵਕਾਰੀ ਕਰਦੇ ਨੇ। ਫਿਰ ਆਪਣਾ ਆਪਾ ਗੁਰੂ ਕੇ ਸ਼ਬਦ ਰਾਹੀਂ ਸਮਝਾਉਣ ਲਾਇਕ ਇਹ ਸ਼ਬਦ ਘਰ ਘਰ ਜਾਂਦਾ ਕਿ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਐ ਮਨ, ਇਸ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਰਹਿਣ ਵਾਲੇ ਡੁੱਬ ਗਏ, ਮਾਲਕ ਇਹ ਮਹਾਰਸ, ਮਿੱਠਾ ਰਸ, ਹਰੀ ਰਸ, ਨਾਮ ਰਸ, ਇਹ ਸ਼ਾਂਤ ਰਸ, ਇਹ ਮੇਰੀ ਜ਼ਿੰਦਗੀ ਵਿੱਚ ਮਿਲ ਜਾਂਦਾ ਜੇ ਸਤਸੰਗਤ ਵੱਡਿਆਂ ਭਾਗਾਂ ਵਾਲੇ ਨੂੰ ਮਿਲ ਜਾਵੇ ਤੇ।
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਦੂਜਾ ਭਾਏ ਹੋਰ ਹੋਰ ਪਾਸੇ ਪਿਆਰ, ਮਨੁੱਖ ਗੁਰਮਤੀਆ ਹੋਵੇ, ਹੋਰ ਹੋਰ ਪਾਸੇ ਠਾਠਾ ਬਾਗਾ ਕਰਦਾ, ਅੰਦਰੋਂ ਧਰ ਕੇ ਪਿਆਰ ਰੱਬ ਨਾਲ ਕਰਦਾ, ਮਨਮੁਖ ਹੋਵੇਗਾ। ਮੈਂ ਬੇਨਤੀ ਕਰਦੀ ਹਾਂ, ਉਹ ਧਰਮ ਦੇ ਮਾਰਗ ਵੱਲ ਠਾਠਾ ਬਾਗਾ ਕਰੇਗਾ ਤੇ ਦੁਨੀਆਂ ਨਾਲ ਗੂੜਾ ਪਿਆਰ ਪਾ ਲਏਗਾ। ਦੂਜਾ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ, ਉਹ ਮਨਮੁਖ ਹੈ ਤੇ ਜਮ ਦੀ ਨਜ਼ਰ ਵਿੱਚ ਹੈ, ਜਮ ਦੇਖਦਾ ਹੈ ਵੀ ਕਦੋਂ ਇਸ ਦੇ ਸਾਹ ਮੁੱਕਣੇ ਨੇ ਤੇ ਮੈਂ ਪਕੜ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਲੈ ਕੇ ਜਾ। ਫਿਰ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਫਿਰ ਸੱਚ ਹੈ ਉਸ ਅਵਸਥਾ ਵਿੱਚ ਉਹ ਮਨਮੁਖ ਦੁਨੀਆਂ ਨਾਲ ਪਿਆਰ ਪਾਉਂਦਿਆਂ ਪਾਉਂਦਿਆਂ ਇੱਕ ਦਿਨ ਜਮ ਦੀ ਨਜ਼ਰ ਵਿੱਚ, ਜਮ ਦੀ ਪਕੜ ਵਿੱਚ ਆ ਜਾਂਦਾ ਹੈ ਜੀ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਇਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਜਿਨ੍ਹਾਂ ਨੂੰ ਮਾਇਆ ਨੇ ਮੋਹਿਆ, ਮਾਇਆ ਦਾ ਅਰਥ ਅਕੇਲਾ ਪੈਸਾ ਨਹੀਂ, ਆ ਸਾਰੇ ਸੰਸਾਰਕ ਪੱਖ ਮਾਇਆ ਹੀ ਨੇ। ਇਹ ਮਾਇਆ ਜੇ ਧਾਰ ਵਿਸਰੇ, ਇਸ ਮਾਇਆ ਦੇ ਮੋਹ ਵਿੱਚ ਫਸੇ ਹੋਏ ਦਿਨ ਰਾਤ ਦੁਨੀਆਂ ਵੱਲ ਪਏ ਦੌੜਦੇ ਨੇ, ਨਿਤਨੇਮ ਵਿਸਾਰ ਦਿੱਤਾ, ਸਿਮਰਨ ਛੱਡ ਦਿੱਤਾ, ਧਰਮ ਛੱਡ ਦਿੱਤਾ ਤੇ ਹਜ਼ੂਰ ਕਹਿਣ ਲੱਗੇ ਮਨਮੁਖ ਬਣ ਕੇ, ਫਿਰ ਹਾਏ ਹਾਏ ਕਰੇ ਦਿਨ ਰਾਤ। ਦਿਨ ਰਾਤ ਉਹਨਾਂ ਦੇ ਹੌਕੇ ਨਹੀਂ ਮੁੱਕਦੇ, ਕਦੀ ਕੋਈ ਦੁੱਖ ਇੱਕ ਗਿਆ ਨਹੀਂ, ਫਿਰ ਇੱਕ ਆ ਗਿਆ ਹੋਰ ਦੁੱਖ। ਬਸ ਇਹੀ ਅੰਤਰ ਹੈ, ਗੁਰੂ ਕਾ ਸਿੱਖ ਦਿਨ ਰਾਤ ਸਿਮਰਨ ਕਰਦਾ, ਦਿਨ ਰਾਤ ਪਰਮ ਆਨੰਦ ਵਿੱਚ ਰਹਿੰਦਾ, ਮਨਮੁਖ ਵਾਹਿਗੁਰੂ ਨੂੰ ਭੁੱਲਿਆ ਹੋਇਆ ਦਿਨ ਰਾਤ ਦੁੱਖਾਂ ਵਿੱਚ ਘਿਰਿਆ ਰਹਿੰਦਾ ਹੈ ਜੀ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਮਾਇਆ ਦੇ ਕਾਰਨ ਦੁੱਖਾਂ ਦੇ ਵਿੱਚ ਫਸਿਆ ਹੋਇਆ, ਐਸਾ ਮਾਇਆ ਨੇ ਮੋਹਿਆ ਕਿ ਹਜ਼ੂਰ ਕਹਿਣ ਲੱਗੇ ਫਿਰ ਹਉਮੈ ਰੋਹਿਆ, ਅੰਦਰ ਹੌ ਨਿਕਲਦੀ, ਰੋਹਿਆ ਤੋਂ ਮੁਰਾਦ ਰੋਹ ਵਿੱਚ, ਗੁੱਸੇ ਵਿੱਚ, ਕ੍ਰੋਧ ਵਿੱਚ ਭਰਿਆ ਰਹਿੰਦਾ। ਮੈਂ ਬੇਨਤੀ ਕਰਨ ਲੱਗਾ, ਦੁਨੀਆਂ ਦੇ ਮਨਮੁੱਖਾਂ ਲੋਕਾਂ ਦੀ ਹਾਲਤ ਇਹ ਹੈ, ਜ਼ਰਾ ਕੁ ਵਾਤਾਵਰਨ ਵਿਗੜਿਆ ਨਹੀਂ, ਪ੍ਰਤੀਕੂਲ ਵਾਤਾਵਰਨ ਆਇਆ ਨਹੀਂ ਤੇ ਕ੍ਰੋਧ ਨਾਲ ਭਰ ਨਹੀਂ ਗਏ, ਰੋਹ ਵਿੱਚ ਭਰ ਗਏ ਤੇ ਹਜ਼ੂਰ ਕਹਿਣ ਲੱਗੇ ਇਸ ਤਰ੍ਹਾਂ ਉਹ ਆਪਣਾ ਜੀਵਨ ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ, ਦਿਨ ਰਾਤ ਮੇਰੀ ਮੇਰੀ ਕਰਦੇ ਰਹਿੰਦੇ ਨੇ, ਆਹ ਚੀਜ਼ ਮੇਰੀ, ਆਹ ਮੇਰੀ, ਘਰ ਮੇਰਾ, ਤਨ ਮੇਰਾ, ਇਹ ਸਾਜੋ ਸਮਾਨ ਮੇਰਾ, ਇੰਨਾ ਪੈਸਾ ਮੇਰਾ, ਤੇ ਜਬ ਲੱਗ ਮੇਰੀ ਮੇਰੀ ਕਰੇ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਣਾ, ਜਬ ਲੱਗ ਸਿੰਘ ਰਹੇ ਬਣ ਮਾਹੇ, ਤਬ ਲੱਗ ਬਣ ਫੂਲੇ ਹੀ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਣ ਰਾਏ। ਜਿਹੜੇ ਜੰਗਲ ਵਿੱਚ ਸ਼ੇਰ ਰਹੇਗਾ ਉਹ ਜੰਗਲ ਉਹ ਬਣ ਫਲੇ ਫੁੱਲੇਗਾ ਨਹੀਂ, ਕਿਉਂਕਿ ਸ਼ੇਰ ਦਾ ਕੰਮ ਹੈ ਸ਼ਿਕਾਰ ਕਰਨਾ, ਉਹ ਅੱਗੇ ਜਾਨਵਰ ਮਗਰ ਸ਼ੇਰ ਦਗੜ ਦਗੜ ਕਰਦਿਆਂ ਉਸ ਜੰਗਲ ਦਾ ਸੱਤਿਆਨਾਸ ਪੁੱਟਿਆ ਜਾਏਗਾ। ਮਨੁੱਖ ਦੀ ਜ਼ਿੰਦਗੀ ਹੈ, ਅੰਦਰ ਹੰਕਾਰ ਦਾ ਸ਼ੇਰ ਬੋਲਦਾ ਦਿਨ ਰਾਤ, ਇਸ ਸੰਸਾਰ ਦੇ ਸ਼ੁਭ ਗੁਣ ਉਹ ਸਾਰੇ ਲਤਾੜ ਕੇ ਰੱਖ ਦਿੰਦਾ ਤੇ ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ ਕਹਿੰਦਾ ਤੇਰੀ ਤੇਰੀ, ਇਹ ਘਰ ਤੇਰਾ, ਸਾਜੋ ਸਮਾਨ ਤੇਰਾ, ਇਹ ਤਨ ਤੇਰਾ, ਇਹ ਮਨ ਤੇਰਾ, ਇਹ ਧਨ ਤੇਰਾ, ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਸਵਾਮੀ ਠਾਕਰ ਪ੍ਰਭ ਮੇਰਾ। ਬਸ ਹਜ਼ੂਰ ਕਹਿਣ ਲੱਗੇ ਫਿਰ ਗੁਰਮੁਖ ਬਣ ਜਾਂਦਾ ਹੈ, ਉਹ ਮੇਰੀ ਮੇਰੀ ਨਹੀਂ ਕਰਦਾ, ਉਹ ਮੇਰਾ ਮੇਰਾ ਨਹੀਂ ਕਰਦਾ, ਪਰ ਮਨਮੁਖ ਮੇਰਾ ਮੇਰਾ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦਾ ਹੈ ਜੀ।
ਜੋ ਪ੍ਰਭ ਦੇ ਤਿਸ ਚੇਤਾ ਨਾਹੀਂ, ਅੰਤ ਗਿਆ ਪਛਤਾਵੇ।
ਬੇਨਤੀ ਕਰਾਂਗਾ, ਧਿਆਨ ਦੇਣਾ, ਜਿਹੜਾ ਤੇ ਅੱਜ ਤੱਕ ਰੱਬ ਨੇ ਦਿੱਤਾ ਹੈ ਉਹ ਤੇ ਚੇਤੇ 'ਚ ਹੀ ਨਹੀਂ। ਦੋ ਗੱਲਾਂ ਨੇ, ਜੋ ਰੱਬ ਦੇ ਰਿਹਾ ਉਸ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਲੈ ਕੇ ਸ਼ੁਕਰਾਨਾ ਨਹੀਂ, ਕਹਿੰਦਾ ਹੋਰ ਦਿਓ, ਹੋਰ ਹੋਰ ਆਏ। ਅਤੇ ਦੂਜੀ ਗੱਲ ਇਹ ਵੀ ਉਹ ਦੇਣ ਵਾਲਾ ਦਤਾਰ ਚੇਤੇ ਵਿੱਚ ਨਹੀਂ, ਤੂੰ ਵਸਤੂਆਂ ਨੂੰ ਚੇਤੇ ਵਿੱਚ ਕਰ ਵੀ ਦਤਾਰ ਚੇਤੇ ਆ ਜਾਏ ਵੀ ਇਤਨਾ ਕੁਛ ਦਿੱਤਾ, ਅਤੇ ਜੋ ਪ੍ਰਭ ਦੇ ਤਿਸ ਚੇਤੇ ਨਾਹੀਂ, ਤੇ ਹੋਵੇਗਾ ਕਿ ਅੰਤ ਗਿਆ ਪਛਤਾਵੇ, ਅਖੀਰ ਵੇਲੇ ਪਛਤਾਤਾਪ ਕਰਦਾ ਹੈ ਜੀ।
ਬਿਨ ਨਾਵੇ ਕੋ ਸਾਥ ਨਾ ਚਾਲੇ, ਪੁੱਤਰ ਕਲੱਤਰ ਮਾਇਆ ਤੋਹਿਆ।
ਬਿਨਾਂ ਨਾਮ ਤੋਂ ਕੁਝ ਵੀ ਨਾਲ ਨਹੀਂ ਜਾਂਦਾ, ਚਾਹੇ ਪੁੱਤਰ ਹੈ, ਚਾਹੇ ਔਰਤ ਹੈ, ਚਾਹੇ ਮਾਇਆ, ਭਾਈ ਭੈਣ ਭਾਣਜੇ ਭਤੀਜੇ ਭੀਰ ਮੈਂ ਨਾ ਕਹੂ, ਸੰਪਤ ਹਜ਼ਾਰੋਂ ਧਰੀ ਰਹੇਗੀ ਮਕਾਨ ਮੇ, ਚੰਪਕ ਚੰਬੇਲੀ ਚੋਆ ਚੰਦਨ ਚੜਾਵੇ ਚਾਰ, ਚੀਰ 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 ਕਾਕ ਖਾਵੇ ਗੋ ਮੈਦਾਨ ਮੇ। ਐ ਭਲਿਆ ਝਾਤ ਮਾਰ, ਇਸ ਸੰਸਾਰ ਵਿੱਚ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਹੈ ਜੀ।
ਦੂਜੇ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ।
ਦੂਜੇ ਭਾਏ ਹੋਰ ਪਾਸੇ ਪਿਆਰ ਪਾਉਣ ਵਾਲਾ ਹਜ਼ੂਰ ਕਹਿਣ ਲੱਗੇ ਦੁੱਖਾਂ ਵਿੱਚ ਘਿਰਿਆ ਤੇ ਉਹ ਜਮ ਦੀ ਤੱਕ ਵਿੱਚ ਹੈ ਜੀ।
ਹਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ।
ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ। ਐ ਮਾਲਕ ਰਹਿਮਤ ਕਰ ਦਿਓ, ਕਿਰਪਾ ਕਰਕੇ ਮੈਨੂੰ ਮਿਲਾ ਲਓ, ਆਪੂ ਨਹੀਂ ਮਿਲ ਸਕਦੇ। ਮਾਲਕ ਰਹਿਮਤ ਕਰਦੇ ਉਹ ਮਿਲਾ ਸਕਦਾ, ਆਪਣੇ ਮਹਿਲ ਵਿੱਚ, ਆਪਣੇ ਘਰ ਵਿੱਚ, ਆਪਣੇ ਨਿੱਜ ਸਰੂਪ ਵਿੱਚ ਉਹ ਮਾਲਕ ਮਿਲਾ ਸਕਦਾ। ਇਸ ਕਰਕੇ ਮਾਲਕ ਰਹਿਮਤ, ਇੱਥੇ ਅਰਦਾਸ ਸਿਖਾਈਏ ਸਾਨੂੰ, ਅਸਾਂ ਸਾਰਿਆਂ ਕਹਿਣਾ ਮਾਲਕ ਰਹਿਮਤ ਕਰੋ, ਕਿਰਪਾ ਕਰਕੇ ਮੈਨੂੰ ਆਪਣੇ ਮਹਿਲ ਵਿੱਚ ਮਿਲਾ ਲੇਵੋ ਜੀ।
ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਓ।
ਸਦਾ ਹੱਥ ਜੋੜ ਕੇ ਵਾਹਿਗੁਰੂ ਅੱਗੇ ਬੇਨਤੀ ਕਰਦਾ, ਧਿਆਨ 'ਚ ਰੱਖਿਓ। ਹੱਥ ਜੋੜਨ ਦੇ ਦੋ ਪ੍ਰਮੁੱਖ ਭਾਵ ਨੇ, ਇੱਕ ਤੇ ਮਾਲਕ ਦੇ ਅੱਗੇ ਅਧੀਨਗੀ, ਧਿਆਨ 'ਚ ਰੱਖ ਲੈਣਾ, ਇੱਕ ਤੇ ਮਾਲਕ ਦੇ ਅੱਗੇ ਅਧੀਨਗੀ, ਦੂਸਰਾ ਹੈ ਹੱਥ ਜੋੜਨ ਵਾਲਾ ਮਾਲਕ ਦਾ ਸਤਿਕਾਰ ਕਰਦਾ, ਨਿਮਰਤਾ ਤੇ ਸਤਿਕਾਰ, ਇਹ ਦੋ ਨੇ। ਹੱਥ ਜੋੜਨ ਵਿੱਚ ਮਾਲਕ ਦਾ ਸਤਿਕਾਰ ਵੀ ਕਰਨਾ, ਮਾਲਕ ਦੇ ਅੱਗੇ ਆਪਣੀ ਨਿਮਰਤਾ ਵੀ ਜ਼ਾਹਰ ਕਰਨੀ ਹੈ, ਤੇ ਤੀਸਰਾ ਹੈ ਹੱਥ ਜੋੜਨ ਵਾਲਾ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਦਾ, ਅਰਦਾਸ ਕਰਦਾ, ਸਦਾ ਰਹਿ ਕਰ ਜੋੜ, ਤੇ ਫਿਰ ਕੀ ਹੈ, ਪ੍ਰਭ ਮਨ ਭਾਇਆ ਜੀਓ। ਜੋ ਬੇਨਤੀ ਕਰੇਗਾ, ਨਿਮਰਤਾ ਵਿੱਚ ਰਹੇਗਾ, ਮਾਲਕ ਦਾ ਸਤਿਕਾਰ ਕਰੇਗਾ, ਉਹ ਮਾਲਕ ਦੇ ਮਨ ਵਿੱਚ ਭਾ ਜਾਏਗਾ, ਚੰਗਾ ਲੱਗੇਗਾ ਜੀ।
ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ।
ਜਦੋਂ ਪ੍ਰਭੂ ਦੇ ਮਨ ਵਿੱਚ ਭਾ ਗਿਆ, ਉਸ ਦੇ ਹੁਕਮ ਦੀ ਅਦੂਲੀ ਨਹੀਂ ਕਰੇਗਾ, ਹੁਕਮ ਵਿੱਚ ਸਮਾਏਗਾ, ਹੁਕਮ ਨੂੰ ਪ੍ਰਵਾਨ ਕਰੇਗਾ, ਤੇ ਫਿਰ ਹੁਕਮ ਮੰਨੇਗਾ, ਤੇ ਹਜ਼ੂਰ ਕਹਿਣ ਲੱਗੇ ਸੁਖ ਪਾਵੇਗਾ ਜੀ।
ਅਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ।
ਬਸ ਬੜੀ ਤਗੀਤ ਕੀਤੀ ਏ ਬਾਰ ਬਾਰ ਵੀ, ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ। ਜਪਣਾ ਦਿਨ ਰਾਤ ਜਪਣਾ, ਸਹਿਜ ਵਿੱਚ ਟਿਕਣਾ, ਤੇ ਨਾਮ ਨੂੰ ਜਪਣਾ ਵੀ ਹੈ, ਤੇ ਨਾਮ ਨੂੰ ਹਿਰਦੇ ਚੋਂ ਧਿਆਉਣਾ ਵੀ। ਇੱਥੇ ਇਸ ਕਰਕੇ ਇਸ ਪੰਕਤੀ ਵਿੱਚ ਜਪਤ ਦੀ ਗੱਲ ਵੀ ਕੀਤੀ ਏ ਤੇ ਧਿਆਇਆ ਦੀ ਵੀ ਗੱਲ ਕੀਤੀ ਏ। ਰਸਨਾ ਨਾਲ ਜਪਣਾ ਹੈ ਤੇ ਹਿਰਦੇ ਨਾਲ ਨਾਮ ਨੂੰ ਅੰਦਰੋਂ ਧਾਰ ਕੇ ਧਿਆਉਣਾ। ਇਸ ਕਰਕੇ ਵਾਹਿਗੁਰੂ ਦੀ ਰਹਿਮਤ ਤੇ ਬਖਸ਼ਿਸ਼ ਉਹ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਜੀ।
ਨਾਮ ਨਾਮ ਮਿਲੀ ਵਧਾਈ, ਨਾਨਕ ਨਾਮ ਮਨ ਭਾਵੇ।
ਇਸ ਨਾਮ ਦੀ ਦਿਨ ਰਾਤ ਬਰਕਤ ਦੇ ਨਾਲ ਵਡਿਆਈ ਝੋਲੀ ਵਿੱਚ ਪੈ ਜਾਂਦੀ, ਉਸ ਦਾ ਮਰਤਬਾ ਮਾਲਕ ਬਹੁਤ ਉੱਚਾ ਕਰ ਲੈਂਦੇ। ਇਹ ਕਹਿ ਲਈਏ ਰੱਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਇਹ ਹੈ ਨਾਮੋ ਨਾਮ ਮਿਲੀ ਵਡਿਆਈ। ਨਾਨਕ ਨਾਮ ਮਨ ਭਾਵੇ, ਉਹ ਮਨ ਵਿੱਚ ਨਾਮ ਭਾ ਜਾਂਦਾ, ਪਿਆਰਾ ਲੱਗਦਾ, ਚੰਗਾ ਲੱਗਦਾ ਹੈ ਜੀ।
ਹਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਉ।
ਮਾਲਕ ਅੱਗੇ ਕਿਰਪਾ ਕਰ, ਅਰਦਾਸ ਬੇਨਤੀ ਸਿਖਾਈ, ਇਹ ਵਾਹਿਗੁਰੂ ਰਹਿਮਤ ਕਰੋ, ਬਖਸ਼ਿਸ਼ ਕਰੋ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਉ। ਮੈਂ ਰੱਬ ਦਾ ਮਹਿਲ ਪਾ ਲੇਵਾਂ, ਕਿਉਂਕਿ ਆਪ ਜੀ ਦਾ ਜੋ ਮਹਿਲ, ਆਪ ਜੀ ਦਾ ਜੋ ਘਰ ਹੈ ਨਾ, ਧਿਆਨ ਚ ਰੱਖ ਲੈਣਾ, ਉਹ ਕੈਸਾ ਹੈ? ਉਹ ਹੈ ਹਰਖ ਅਨੰਤ, ਹਰਖ ਅਨੰਤ। ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਉੱਥੇ ਅਨੰਤ ਖੁਸ਼ੀਆਂ ਨੇ। ਔਰ ਸੱਚ ਇਹ ਹੈ, ਨਾਨਕ ਬੱਦਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਬਸ ਉਸ ਮਹਿਲ ਵਿੱਚ ਉਸ ਦਾ ਵਾਸਾ ਹੋ ਜਾਂਦਾ, ਜੰਮਣਾ ਮਰਨਾ ਮੁੱਕ ਜਾਂਦਾ, ਹਰ ਸ਼ੋਕ ਮੁੱਕ ਜਾਂਦੇ, ਪਰਮ ਆਨੰਦ ਦੀ ਅਵਸਥਾ ਵਿੱਚ ਉਸ ਦਾ ਵਾਸਾ ਹੋ ਜਾਂਦਾ। ਅੰਦਰ ਦੀ ਸੁਰਤ ਦਾ ਵਾਹਿਗੁਰੂ ਜੀ ਵਿੱਚ ਰਹਿਣਾ ਹੀ ਵਾਹਿਗੁਰੂ ਦੇ ਘਰ ਵਿੱਚ ਰਹਿਣ ਦੀ ਗੱਲ ਹੈ। ਜੀਵਨ ਕਾਲ ਵਿੱਚ ਸਰੀਰ ਦੇ ਹੁੰਦਿਆਂ ਵੀ ਸਰੀਰ ਦੇ ਘਰ ਵਿੱਚ ਰਹਿ ਕੇ ਦੁਨੀਆਂ ਦੇ ਘਰ ਵਿੱਚ ਨਹੀਂ ਰਹਿੰਦਾ, ਉਹ ਰੱਬ ਦੇ ਘਰ ਵਿੱਚ ਰਹਿੰਦਾ, ਸਰੀਰ ਛੱਡਦਾ, ਵਿਦੇਹ ਮੁਕਤ ਹੋ ਕੇ ਤਦ ਵੀ ਰੱਬ ਨਾਲ ਜੀਵਾਤਮਾ ਇੱਕਮਿੱਕ ਹੋ ਜਾਂਦੀ। ਅਰਦਾਸ ਕਰੀਏ, ਮਾਲਕ ਰਹਿਮਤ ਕਰੋ, ਰਹਿਮਤ ਕਿਰਪਾ ਦ੍ਰਿਸ਼ਟੀ ਆਪ ਦੀ ਹੋ ਜਾਏ, ਕਰ ਕਿਰਪਾ, ਰਹਿਮਤ ਕਰੋ। ਅਗਰ ਆਪ ਕਿਰਪਾ ਕਰ ਦਿਓ ਤੇ ਆਪਣੇ ਨਾਲ ਮਿਲਾ ਕੇ ਉਹ ਉੱਚ ਮਰਤਬੇ ਤੇ ਪਹੁੰਚਾ ਸਕਦੇ ਹੋ। ਆਪ ਕੀ ਨਿਗਾਹ ਅਗਰ ਮਿਹਰਵਾਨ ਹੋ ਜਾਏ, ਮੈਂ ਜਿਸ ਜ਼ਮੀਨ ਪੇ ਹੂੰ ਵੋ ਆਸਮਾਂ ਹੋ ਜਾਏ। ਇਹ ਮਾਲਕ ਰਹਿਮਤ ਕਰਨ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਸਤਿਗੁਰੂ ਆਪ ਬਖਸ਼ਿਸ਼ ਕਰਨ ਜੀ। ਇਹਨਾਂ ਅੱਖਰਾਂ ਨਾਲ ਦੋ ਦਿਨ ਦੀ ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਹੱਥ ਜੋੜ ਸਨੇਵਰ ਖਿਮਾ ਮੰਗਦਿਆਂ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦਾ, ਜਿਨ੍ਹਾਂ ਦੀ ਰਹਿਮਤ ਸਦਕਾ ਸਾਨੂੰ ਇਹ ਸਤ ਸੰਗਤ ਨਸੀਬ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਿੰਨਾਂ ਸਮੂਹ ਪ੍ਰਬੰਧ ਦਾ ਤੈ ਦਿਲੋਂ ਧੰਨਵਾਦ। ਆਪ ਸਾਰੀਆਂ ਸੰਗਤਾਂ ਦਾ ਤੈ ਦਿਲੋਂ ਬਹੁਤ ਬਹੁਤ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤੈ ਦਿਲੋਂ ਧੰਨਵਾਦ। ਭਾਈ ਸਾਹਿਬ ਜੀ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਰਵਾਈ, ਤਿੰਨਾਂ ਦਾ ਵੀ ਤੈ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਇਸ ਪਾਵਨ ਸ਼ਬਦ ਦੀਆਂ ਦੋ ਪੰਕਤੀਆਂ ਮੁੜ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।